ਦਸਵੇਂ ਪਿਤਾ ਜੀ ਜ਼ੁਲਮ ਮਿਟਾਉਣ ਦੇ ਲਈ ਤੇ ਪਾ ਕੇ ਆਗਿਆ ਆਏ ਅਸਮਾਨ ਵਿੱਚੋਂ ਥਰ ਥਰ ਕੰਬਦੇ ਸੀ ਦੇਖ ਪਹਾੜ ਦੂਰੋਂ ਤੇ ਜਦੋਂ ਨਿਕਲਦੇ ਤੀਰ ਕਮਾਨ ਵਿੱਚੋਂ ਜੜ ਸਿੱਖੀ ਦੀ ਗੱਡ ਪਤਾਲ ਦਿੱਤੀ ਤੇ ਸਾਜ ਪੰਜ ਪਿਆਰੇ ਕਿਰਪਾਨ ਵਿੱਚੋਂ ਆਲੇ ਜਾਣਨਾ ਗੁਰਾਂ ਦੇ ਕਵੀ ਰਾਮਾ ਤੇ ਜਿਹੜੇ ਨਿਕਲਦੇ ਬਚਨ ਜ਼ਬਾਨ ਵਿੱਚੋਂ ਤੇ ਜਿਹੜੇ ਨਿਕਲਦੇ ਬਚਨ ਜ਼ਬਾਨ ਵਿੱਚੋਂ
ਕੂੰਜਾਂ ਵਾਂਗ ਕਰਲਾਮ ਦੇ ਅੱਜ ਲੋਕੀ ਬਾਜਾਂ ਵਾਲੇ ਨੂੰ ਐਵੇਂ ਨਹੀਂ ਯਾਦ ਕਰਦੇ ਉਹ ਤਾਂ ਸੁੱਖਣਾ ਸਦਾ ਹੀ ਸੁੱਖਦਾ ਸੀ ਮੇਰੀ ਮਾਲਕਾ ਪੂਰੀ ਫਰਿਆਦ ਕਰਦੇ ਮੇਰੀ ਮਾਤਾ ਲੈਲਾ ਮੇਰਾ ਪਿਤਾ ਲੈਲਾ ਮੇਰਾ ਵੱਸਦਾ ਘਰ ਬਰਬਾਦ ਕਰਦੇ ਚਣਦੇ ਨੀਆਂ ਦੇ ਵਿੱਚ ਭਾਵੇਂ ਲਾਲ ਮੇਰੇ ਆਏ ਪਰਦੇਸ ਮੇਰਾ ਆਯਾਦ ਕਰਦੇ
ਸੋਹਣੇ ਦਸਤਾਰੇ ਤੇ ਚੱਕਰ ਚਮਕੇ ਸੋਭਾ ਪਾਵੇ ਕਲਗੀ ਦੀ ਚਲਕ ਪਵੇ ਤੱਕ ਚੰਦ ਸੂਰਜ ਸ਼ਰਮਾਵੇ
ਓ ਕਵੀਆਂ ਦੇ ਵਾਰਸੋ ਜੀ ਹਰ ਦਿਲ ਮੈਂ ਬੂਬ ਪਿਆਰੇ ਰੱਖ ਲਾ ਜਨ ਮਾਣਿਆ ਦੀ ਚਿੜੀਓਂ ਬਾਜ ਤੜਾ ਵਾਲ ਹਾਰੇ
ਸੋਹਣੇ ਦਸਤਾਰੇ ਤੇ ਚੱਕਰ ਚਮਕੇ ਸੋਭਾ ਪਾਵੇ ਕਲਗੀ ਦੀ ਚਲਕ ਭਵੇਂ ਤੱਕ ਚੰਦ ਸੂਰਜ ਸ਼ਰਮਾਵੇ
ਕਵੀਆਂ ਦੇ ਵਾਰਸੋ ਜੀ ਹਰ ਦਿਲ ਮੈਂ ਬੂਬ ਪਿਆਰੇ ਰੱਖ ਲਾ ਜਨ ਮਾਣਿਆ ਦੀ ਚਿੜੀਓ ਬਾਜ ਤੜਾ ਵਾਲ ਹਾਰੇ
ਨੈਣਾ ਦੀ ਮਸਤੀ ਚੋਂ ਭਗਤੀ ਭਾਵ ਨਜ਼ਰ ਪਈ ਆਵੇ ਮਸਤਕ ਦੀਆਂ ਰੇਖਾ ਤੋਂ ਲਕਸ਼ਮੀ ਵਾਰੀ ਕੋਲੀ ਜਾਵੇ
ਸਿਰ ਸਜੇ ਹੀਰਿਆਂ ਦੇ ਪੈਂਦੇ ਦੂਰ ਦੂਰ ਚਮਕਾਰੇ ਰੱਖ ਲਾ ਜਨ ਮਾਣਿਆ ਦੀ ਚਿੜੀਓ ਬਾਜ ਤੜਾ ਵਨਹਾਰੇ
ਗਲ ਮਾਲਾ ਗੈਰਤ ਦੀ ਜੋ ਨੀ ਮਿਲਦੀ ਕਿਸੇ ਬਾਜ਼ਾਰੋਂ ਰੱਬ ਰੀਜਾਂ ਲਾਕਣਿਆ ਪਤਲਾ ਨੱਕ ਖੰਡੇ ਦੀ ਤਾਰੋਂ
ਓ ਮਨ ਮੋਣੇ ਚਿਹਰੇ ਤੋਂ ਜਾਈਏ ਲੱਖ ਵਾਰੀ ਬਲਹਾਰੇ ਰੱਖ ਲਾ ਜਨ ਮਾਣਿਆ ਦੀ ਚਿੜੀਓ ਬਾਜ ਤੜਾ ਵਨਹਾਰੇ
ਘੁੱਟ ਤੇਰੇ ਬਾਟੇ ਦੀ ਘੁੱਟ ਤੇਰੇ ਬਾਟੇ ਦੀ ਪੀ ਕੇ ਕੈਰ ਬਣੇ ਮਰਜੂੜਾ ਲੋਕਾਂ ਦੇ ਸੁੱਖ ਬਦਲੇ ਝੂਟੇ ਸੂਲੀ ਸਮਝ ਪੰਘੂੜਾ
ਮਾਂ ਪਿਓ ਕਟਵਾ ਕੇ ਤੇ ਵਾਰੇ ਭੂਆ ਦੇ ਪੁੱਤ ਪਿਆਰੇ ਵਾਰੇ ਭੂਆ ਦੇ ਪੁੱਤ ਪਿਆਰੇ ਰੱਖ ਲਾ ਜਨ ਮਾਣਿਆ ਦੀ ਚਿੜੀਓ ਬਾਜ ਤੜਾ ਵਨਹਾਰੇ
ਹਿੰਦੂ ਸਿੱਖ ਮੁਸਲਮ ਤੋਂ ਮਿਲਦਾ ਪਿਆਰ ਸਭ ਸੁਮੇਰ ਮਾਂ ਰਣ ਤੜਪਣ ਵੈਰੀ ਜੋ ਲਾਉਂਦੇ ਪਿਆਰ ਨਾ ਜਖਮੀ ਮਲਵਾ
ਸਨ ਭਾਈ ਕਨਈਏ ਦੇ ਦਾਨੀ ਪੁਰਖ ਦਵਈ ਤੋਂ ਬਾਰੇ ਰੱਖ ਲਾ ਜਨ ਮਾਣਿਆ ਦੀ ਚਿੜੀਓ ਬਾਜ ਤੜਾ ਵਨਹਾਰੇ
ਜੋ ਤਾਰੇ ਅਸੈਦੇ ਨੂੰ ਉਸਦੀ ਬੇੜੀ ਚਰਨ ਟਿਕਾ ਕੇ ਪਾਪਾਂ ਦੀਆਂ ਨਦੀਆਂ ਤੋਂ ਡੁੱਬਦਾ ਸਿੱਖ ਬਚਾ ਲਿਆ ਜਾ ਕੇ
ਇਤਿਹਾਸ ਦੇ ਪੰਨਿਆਂ ਤੇ ਚਮਕਣ ਜਿਵੇਂ ਚਮਕਦੇ ਤਾਰੇ रख ला जन माने आदी चिड़ियों बाज तड़ावण हारे
दुनिया ते एहो जा रही बर नहीं कोई नजरी आया सब कुछ लटवा के ते समझा सिक्की नू सरमाया
सानू दीद दवानिया नू करके किरपा दियो ददारे ओ करके किरपा दियो ददारे रख ला जन माने आदी चिड़ियों बाज तड़ावण हारे
जो तारे असिदे नू इस दी पेड़ी चरण टका के पापां दियां नदियां तों डुबदा सिक बचा लिया जाके
ओ बलदेव कवीशर कहो जाइए लखवारी बलहारे
जाइए लखवारी बलहारे
रख ला जन माने आदी चिड़ियों बाज तड़ावण हारे
दीन दुनिया दे मालक लोक परलोक दे रखिया जागत जोत हाजरा हजूर सतगुरु तन तन साहब सतगुरु गुरु ग्रंथ साहब महाराज जी की पावन पवित्र गोद अंदर संध्या दे दीवान दियां हाजरियां भर रहे गुरु प्यारे खालसा जीओ आओ सतगुरु महाराज जी की बख्शी हुई सुवासां दी पूंजी नूं सफल करन दा जतन करिए सारे गज वज के बुलाओ फतेह वाहिगुरु जी का खालसा वाहिगुरु जी की फतेह। सतगुरु महाराज जी के चरणों में बैठ करके गुरु जस सरवण करन दा सुभाग प्राप्त है। आओ थोड़ा समा अपने इतिहास दे उन्हां महान पन्नियां वल नज़र मारन दा जतन करिए जिन्हां ने साडे जीवन अंदर साडी जिंदगी अंदर क्रांतिकारी तब्दीलियां लियांदियां ते जिहड़ा मनुख निगरिया होया अपने स्वयमान की राखी नहीं सी कर सकता उस संसार की स्वयमान की राखी करन वास्ते मैदान विच नितरिया। सतगुरु गुरु गोबिंद सिंह महाराज जी की बख्शिश रहमत है जो उन्होंने खालसे पंथ नूं सतगुरु गुरु नानक देव महाराज के घर के अदुत्ती जीवन दे के जो रहनी बहनी कहनी सतगुरु महाराज जी ने बख्शी उहदा सिर सदका ही अज संसार दे विच असी अपनी नवेकली ते विलखण पछाण लैके विचर रहे हां। कल दे दीवान अंदर आपां भाई धर्मदास जिन्हें अपने आप नूं सतगुरु महाराज नूं समर्पित किया आनंदपुर साहब की पावन पवित्र धरती दे उत्ते ते सतगुरु महाराज जदों उन्हूं बाहों फड़ के तंबू विच लै गए ते जिहड़ा ये बहुत वड्डे शमियाने दे विच कट सी उहदे विच हलचल मच गई क्योंकि बहुत सारे लोग ऐसे सन ਜਿਹੜੇ ਸਮਝਦੇ ਸਨ ਬਈ ਇਸ ਵਿਸਾਖੀ ਦੇ ਉੱਤੇ ਜਿਹੜਾ ਮਹਾਰਾਜ ਦਾ ਨਵਾਂ ਹੁਕਮ ਹੈ ਇਹ ਸਿੱਖੀ ਦੀ ਬਣਤਰ ਦੇ ਉੱਤੇ ਕੋਈ ਅੱਗੇ ਵਿਚਾਰ ਕਰਨ ਵਾਸਤੇ ਹੋਵੇਗਾ ਪਰ ਜਿਹੜਾ ਅੱਜ ਹੁਕਮ ਸੀ ਇਹ ਅੱਜ ਤੱਕ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਵੀ ਲੋ ਨਹੀਂ ਸੀ ਹੋਇਆ ਕਿਉਂਕਿ ਬੇਸ਼ੱਕ ਸ਼ਹੀਦੀਆਂ ਹੋਈਆਂ ਸਿੱਖਾਂ ਦੀਆਂ ਹੋਈਆਂ ਗੁਰੂਆਂ ਦੀਆਂ ਹੋਈਆਂ ਬੇਸ਼ੱਕ ਹੁਕਮਨਾਮੇ ਜਾਰੀ ਹੋਏ ਬੇਸ਼ੱਕ ਸਿੱਖ ਜੀਵਨ ਦੇ ਵਿੱਚ ਬਹੁਤ ਸਾਰੇ ਗੁਰੂ ਵੱਲੋਂ ਜਿਹੜੇ ਪਰਖ ਦੇ ਸੰਦੇਸ਼ ਸੀ ਉਹ ਮਿਲੇ ਸਿੱਖਾਂ ਨੇ ਉਹਨਾਂ ਪਰਖਾਂ ਨੂੰ ਪੂਰੀਆਂ ਕੀਤਾ ਪਰ ਅੱਜ ਇਹ ਪਰਖ ਦੁਨੀਆ ਨਾਲੋਂ ਨਿਆਰੀ ਅਤੇ ਵਿਲੱਖਣ ਸੀ ਕਿਉਂਕਿ ਗੁਰੂ ਵੱਲੋਂ ਸਿੱਖ ਨੂੰ ਤੰਬੂ ਵਿੱਚ ਖੜਨਾ ਤਲਵਾਰ ਚੱਲਣੀ ਲਹੂ ਨਾਲ ਲਿਬੜੀ ਹੋਈ ਤਲਵਾਰ ਦੁਬਾਰਾ ਲੈ ਕੇ ਸਟੇਜ ਉੱਤੇ ਆਉਣਾ ਇਹ ਸਭ ਕੁਝ ਸੰਕੇਤ ਦੇ ਰਿਹਾ ਸੀ ਬਈ ਜਿਵੇਂ ਗੁਰੂ ਆਪ ਆਪਣੇ ਸਿੱਖਾਂ ਨੂੰ ਖਤਮ ਕਰੀ ਜਾ ਰਿਹਾ ਹੈ ਜਿਵੇਂ ਆਪਣੇ ਹੱਥੀਂ ਗੁਰੂ ਆਪਣੀ ਪਨੀਰੀ ਆਪ ਖਤਮ ਕਰਨ ਲੱਗਾ ਹੈ। ਕੁਝ ਲੋਕ ਜਿਨ੍ਹਾਂ ਦੇ ਮਨ ਘਬਰਾਹਟ ਵਿੱਚ ਆਏ ਉਹਨਾਂ ਨੇ ਸਹਿਜੇ ਸਹਿਜੇ ਪੰਡਾਲ ਵਿੱਚੋਂ ਖਿਸਕਣਾ ਸ਼ੁਰੂ ਕੀਤਾ। ਕੁਝ ਮਸੰਦ ਲੋਕ ਜਿਹੜੇ ਆਪਣੇ ਆਪ ਨੂੰ ਜ਼ਿੰਮੇਵਾਰ ਸਮਝਦੇ ਸਨ ਬਈ ਗੁਰੂ ਘਰ ਦੀ ਜੋ ਮਰਜ਼ਾਦਾ ਡਿਸਿਪਲਿਨ ਜਾਪਦਾ ਹੈ ਇਹ ਸਾਰਾ ਸਾਡੇ ਹੀ ਮੋਢਿਆਂ ਦੇ ਉੱਤੇ ਹੈ ਕਿਉਂਕਿ ਬੰਦਾ ਬਹੁਤ ਵੱਡੀ ਤਾਕਤ ਹੈ ਪਰ ਜੇ ਬੰਦੇ ਦੇ ਵਿੱਚ ਹੰਕਾਰ ਆ ਜਾਵੇ ਤਾਂ ਬਹੁਤ ਵੱਡੀ ਇਹਦੀ ਕਮਜ਼ੋਰੀ ਹੈ ਔਰ ਇਹ ਆਪਣੀ ਜ਼ਿੰਦਗੀ ਦੀ ਜਿਹੜੀ ਲੀਹ ਦੇ ਉੱਤੇ ਇਹਦੀ ਗੱਡੀ ਚੱਲ ਰਹੀ ਉਹਨੂੰ ਆਪਣੇ ਆਪ ਲੀਹ ਤੋਂ ਲਾਹ ਲੈਂਦਾ। ਸਤਿਗੁਰੂ ਮਹਾਰਾਜ ਨੇ ਇਹਨੂੰ ਹਉਮੈ ਦਾ ਨਾਂ ਦਿੱਤਾ ਅਤੇ ਸਤਿਗੁਰੂ ਮਹਾਰਾਜ ਨੇ ਇਹ ਵੀ ਬਖਸ਼ਿਸ਼ ਕੀਤੀ ਹੈ ਵੀ ਇਹ ਸਭ ਤੋਂ ਵੱਡਾ ਰੋਗ ਹੈ, ਹਉਮੈ ਦੀਰਘ ਰੋਗ ਹੈ, ਇਸ ਤੋਂ ਵੱਡਾ ਦੁਨੀਆ ਵਿੱਚ ਰੋਗ ਕੋਈ ਨਹੀਂ। ਇਹ ਜਦੋਂ ਮਨੁੱਖ ਦੇ ਅੰਦਰ ਆ ਜਾਵੇ, ਕਿਸੇ ਜੀਵ ਜੰਤ ਦੇ ਅੰਦਰ ਆ ਜਾਵੇ, ਤਾਂ ਉਹਦੀ ਜਿਹੜੀ ਜੀਵਨ ਦੀ ਸ਼ੈਲੀ ਹੈ ਉਹ ਬਿਲਕੁਲ ਬਦਲ ਜਾਂਦੀ ਹੈ, ਕੁਦਰਤ ਦੇ ਨਿਯਮਾਂ ਦੇ ਵਿਰੁੱਧ ਹੋ ਜਾਂਦਾ ਹੈ। ਆਮ ਇਹ ਗੱਲ ਸੰਸਾਰ ਦੇ ਵਿੱਚ ਕਹਾਵਤ ਪ੍ਰਚਲਿਤ ਹੈ ਬਈ ਜਦੋਂ ਕੀੜਿਆਂ ਦੇ ਖੰਭ ਉੱਗਦੇ ਨੇ ਉਹਨਾਂ ਦੀ ਮੌਤ ਦਾ ਸੁਨੇਹਾ ਲੈ ਕੇ ਆਉਂਦੇ ਨੇ। ਜਦੋਂ ਮਨੁੱਖ ਜਿਹੜਾ ਇਹਦੇ ਉੱਤੇ ਹੰਕਾਰ ਆ ਜਾਵੇ ਤਾਂ ਮਨੁੱਖ ਦਾ ਜੀਵਨ ਜਿਹੜਾ ਹੈ ਇੱਕਦਮ ਨਿਘਾਰ ਵੱਲ ਤੁਰ ਪੈਂਦਾ ਹੈ। ਪਰ ਸਵਾਲ ਇਸ ਗੱਲ ਦਾ ਹੈ ਬਈ ਇਸ ਅਵਸਥਾ ਨੂੰ ਮਨੁੱਖ ਪਛਾਣ ਸਕੇ। ਹੁਣ ਮਸੰਦ ਜਿਹੜੇ ਸਨ ਇਹ ਗੁਰੂ ਘਰ ਦੇ ਵਿੱਚ ਬਹੁਤ ਵੱਡੇ ਸਤਿਕਾਰ ਸਨ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਨੇ ਸਭ ਤੋਂ ਪਹਿਲਾਂ ਜਿਹੜੇ 22 ਪ੍ਰਚਾਰਕ ਥਾਪੇ, 52 ਬੀਬੀਆਂ ਨੂੰ ਪ੍ਰਚਾਰਕ ਥਾਪਿਆ, ਜਿਹੜੇ ਮਰਦ ਪ੍ਰਚਾਰਕ ਸਨ ਉਹਨਾਂ ਨੂੰ ਮੰਜੀਆਂ ਦਾ ਖਿਤਾਬ ਦਿੱਤਾ ਅਤੇ ਜਿਹੜੀਆਂ ਬੀਬੀਆਂ ਪ੍ਰਚਾਰਕ ਸਨ ਉਹਨਾਂ ਨੂੰ ਪੀੜ੍ਹੀਆਂ ਦਾ ਖਿਤਾਬ ਦਿੱਤਾ। 22 ਮੰਜੀਆਂ, 52 ਪੀੜ੍ਹੇ ਇਹ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਦੇ ਘਰ ਵਿੱਚ ਦਿੱਤੇ ਗਏ। ਇਹ ਸੰਸਾਰ ਵਿੱਚ ਜਾ ਕੇ ਕੋਨੇ ਕੋਨੇ ਦੇ ਵਿੱਚ ਸਿੱਖੀ ਦਾ ਪ੍ਰਚਾਰ ਕਰਦੇ ਸਨ। ਔਰ ਇਸ ਤੋਂ ਬਾਅਦ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਸ ਪਰੰਪਰਾ ਨੂੰ ਅੱਗੇ ਤੋਰਦਿਆਂ ਮਸੰਦਾਂ ਦੀ ਸਥਾਪਨਾ ਕੀਤੀ। ਬਹੁਤ ਗੁਰੂ ਘਰ ਦੇ ਵਿੱਚ ਇਹ ਸਤਿਕਾਰਤ ਮੰਨੇ ਜਾਂਦੇ ਸਨ। ਹੁਣ ਜਿਹੜੇ ਪ੍ਰਚਾਰਕ ਸਨ ਉਹ ਇਕੱਲਾ ਪ੍ਰਚਾਰ ਹੀ ਕਰਦੇ ਸਨ ਅਤੇ ਜਿਹੜੇ ਮਸੰਦ ਸਨ ਇਹ ਹੁਣ ਗੁਰੂ ਘਰ ਦੇ ਵਾਸਤੇ ਪ੍ਰਚਾਰ ਵੀ ਕਰਦੇ ਸਨ ਅਤੇ ਗੁਰੂ ਘਰ ਦੇ ਵਿੱਚ ਕਾਰ ਭੇਟਾ ਵੀ ਲੈ ਕੇ ਆਉਂਦੇ ਸਨ। ਜਿਵੇਂ ਜਿਵੇਂ ਇਹਨਾਂ ਦਾ ਬੋਲਬਾਲਾ ਵੱਧਦਾ ਗਿਆ ਤਿਵੇਂ ਤਿਵੇਂ ਇਹਨਾਂ ਦੇ ਹੰਕਾਰ ਦਾ ਪੱਧਰ ਵੱਧਦਾ ਗਿਆ। ਕਈ ਮਸੰਦ ਤਾਂ ਇੱਥੋਂ ਤੱਕ ਸਨ ਬਈ ਉਹ ਸਮਝਦੇ ਸਨ ਬਈ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਦਾ ਜੋ ਡਿਸਿਪਲਿਨ ਜਾਪਦਾ ਉਹ ਵੀ ਸਾਡੇ ਨਾਲ ਜੁੜਿਆ ਹੈ, ਜੋ ਆਮਦਨ ਉਹ ਵੀ ਸਾਡੇ ਨਾਲ ਜੁੜੀ ਹੈ ਅਤੇ ਜੋ ਕੁਝ ਇਹਨੂੰ ਅੱਗੇ ਚਲਾਉਣ ਵਾਸਤੇ ਚਾਹੀਦਾ ਉਹ ਵੀ ਸਾਡੇ ਨਾਲ ਜੁੜਿਆ। ਪਰ ਹਕੀਕਤ ਇਹਦੇ ਤੋਂ ਕੋਹਾਂ ਦੂਰ ਸੀ। ਇੱਕ ਵਿਦਵਾਨ ਦਾ, ਫਿਲਾਸਫਰ ਦਾ ਬੜਾ ਸੁੰਦਰ ਕਥਨ ਹੈ। ਉਹਦਾ ਜਦੋਂ ਰੱਥ ਭੱਜਦਾ ਹੈ ਤਾਂ ਉਹਦੀ ਧੂੜ ਉੱਡਦੀ ਹੈ, ਪਰ ਜੇ ਰੱਥ ਦੇ ਪਹੀਏ ਉੱਤੇ ਬੈਠੀ ਹੋਈ ਮੱਖੀ ਇਹ ਗੱਲ ਕਵੇ ਬਈ ਇਹ ਧੂੜ ਮੇਰੀ ਉੱਡ ਰਹੀ ਹੈ ਅਤੇ ਇਹ ਉਹਦੀ ਗਲਤ ਫਹਿਮੀ ਹੈ, ਇਹ ਉਹਦੀ ਗਲਤ ਸੋਚ ਹੈ, ਕਿਉਂਕਿ ਧੂੜ ਉਹਦੀ ਨਹੀਂ, ਧੂੜ ਰੱਥ ਦੀ ਉੱਡ ਰਹੀ ਹੈ। ਬਖਸ਼ਾਂ ਗੁਰੂ ਦੀਆਂ ਸਨ, ਪਰਖ ਗੁਰੂ ਕਰ ਰਿਹਾ, ਪਰ ਮਸੰਦ ਸਮਝਦੇ ਸਨ ਬਈ ਇਹ ਗੁਰੂ ਬਿਲਕੁਲ ਜਿਹੜੀ ਮਰਯਾਦਾ ਉਹਦੇ ਉਲਟ ਕਰ ਰਿਹਾ। ਕਿਉਂਕਿ ਅੱਜ ਤੱਕ 9 ਗੁਰੂ ਸਾਹਿਬਾਨਾਂ ਨੇ ਕਿਸੇ ਸਿੱਖ ਦਾ ਸਿਰ ਨਹੀਂ ਵੱਢਿਆ, ਅੱਜ ਤੱਕ 9 ਗੁਰੂ ਸਾਹਿਬਾਨਾਂ ਨੇ ਗੁਰੂ ਘਰ ਦੇ ਵਿੱਚ ਇਸ ਤਰ੍ਹਾਂ ਲਘੋ ਲੁਹਾਣ ਨਹੀਂ ਕਿਸੇ ਨੂੰ ਕੀਤਾ। ਇਹ ਕਿਹੜੀ ਮਰਯਾਦਾ ਹੈ, ਇਹ ਕਿਹੜਾ ਡਿਸਿਪਲਿਨ ਹੈ, ਕਿਹੜਾ ਜਾਪਦਾ ਹੈ? ਆਪਣੇ ਸਿੱਖਾਂ ਨੂੰ ਆਪ ਕਤਲ ਕਰੀ ਜਾਣਾ ਇਹ ਹਰਗਿਜ਼ ਨਹੀਂ ਹੋਣਾ ਚਾਹੀਦਾ। ਇਹ ਮਾਤਾ ਗੁਜਰੀ ਕੋਲ ਗਏ ਨੇ, ਮਾਤਾ ਗੁਜਰ ਕੌਰ ਜੀ ਨੂੰ ਜਾ ਕੇ ਈਵਨ ਇੱਥੋਂ ਤੱਕ ਕਹਿਣ ਉੱਤੇ ਇਹਨਾਂ ਜ਼ੋਰ ਦੇ ਦਿੱਤਾ ਬਈ ਆਪਾਂ ਸਤਿਗੁਰੂ ਮਹਾਰਾਜ ਨੂੰ ਗੁਰਤਾ ਗੱਦੀ ਤੋਂ ਲਾ ਦਈਏ। ਕੈਸੀ ਹਕੀਕਤ ਹੈ ਬਈ ਮਨੁੱਖ ਜਿਹੜਾ ਹੈ ਇਹ ਜਦੋਂ ਮੈਂ ਮੇਰੀ ਦੇ ਵਿੱਚ ਚਲਾ ਜਾਂਦਾ ਹੈ ਤਾਂ ਕਿੰਨੀ ਇਹਦੀ ਅਵਸਥਾ ਨਿਗਰ ਜਾਂਦੀ ਹੈ। ਯਹੂਦੀਆਂ ਦੇ ਇਤਿਹਾਸ ਦੇ ਵਿੱਚ ਇੱਕ ਬੜੀ ਸੁੰਦਰ ਘਟਨਾ ਮਿਲਦੀ ਹੈ ਬਈ ਉਹਨਾਂ ਦਾ ਪੈਗੰਬਰ ਜਿਹੜਾ ਮੂਸਾ ਹੈ ਇਹ 8 ਪਾਰਾਂ ਦੇ ਵਿੱਚ ਇੱਕ ਵਾਰ ਪਰਮੇਸ਼ੁਰ ਨੂੰ ਮਿਲਦਾ ਸੀ, ਇੱਕ ਵਾਰ ਇਹਦਾ ਮੇਲ ਹੁੰਦਾ ਸੀ ਅਤੇ ਇੱਕ ਪਰਦਾ ਸੀ, ਪਰਦੇ ਦੇ ਇੱਕ ਬੰਨੇ ਉਹ ਲਾਈਟ ਸੀ ਜਿਹੜੀ ਪਰਮੇਸ਼ੁਰ ਦੀ, ਜਿਹਦੇ ਵਿੱਚ ਉਹ ਆਵਾਜ਼ ਇਹਨੂੰ ਸੁਣਦੀ ਸੀ, ਇੱਕ ਬੰਨਿਓ ਇਹ ਆਪਣੀ ਉਹਨਾਂ ਪਰਮੇਸ਼ੁਰ ਨਾਲ ਗੱਲ ਕਰਦਾ ਸੀ। ਇੱਕ ਦਿਨ ਇਹ ਕੋਹੇ ਤੂਰ ਪਹਾੜ ਦੇ ਉੱਤੇ ਸੁੱਤਾ ਪਿਆ ਸੀ ਅਤੇ ਇਹਦੇ ਇੱਕ ਬੰਨੇ ਕੀੜੀਆਂ ਚੜ੍ਹ ਗਈਆਂ। ਜਦੋਂ ਕੀੜੀਆਂ ਚੜ੍ਹੀਆਂ ਇਹਨੂੰ ਥੋੜ੍ਹਾ ਜਿਹਾ ਤੰਗੀ ਆਈ, ਕੀੜੀਆਂ ਲੜੀਆਂ ਵੀ ਹੋ ਸਕਦੀਆਂ ਇਹਦੇ ਮਾਸ 'ਤੇ, ਇਹਨੇ ਉਹ ਬੰਨਾ ਝਾੜਿਆ, ਦੂਜਾ ਬੰਨਾ ਕਰ ਲਿਆ, ਉੱਧਰ ਫਿਰ ਕੀੜੀਆਂ ਚੜ੍ਹ ਗਈਆਂ, ਇਹਨੇ ਫਿਰ ਉਹ ਬੰਨਾ ਝਾੜਿਆ, ਦੂਜੇ ਬੰਨੇ ਫਿਰ ਚੜ੍ਹ ਗਈਆਂ। ਇਹ ਉੱਠ ਕੇ ਬਹਿ ਗਿਆ, ਕਹਿੰਦਾ ਪਰਮੇਸ਼ੁਰ ਆ ਕੀ ਤੇਰਾ ਦਸਤੂਰ ਹੈ, ਆ ਨਿੱਕੇ ਨਿੱਕੇ ਜਾਨਵਰ ਬਣਾ ਕੇ ਕੀ ਖੱਟੀ ਖੱਟਣ ਡੱਠਣਾ, ਕਿਤੇ ਆਹ ਜਿਹੜੀ 5-7 ਲੱਖ ਤੂੰ ਕੀੜੀ ਬਣਾਈ ਹੈ ਇੱਕ ਹੋਰ ਮੂਸਾ ਬਣਾ ਦਿੰਦਾ, ਤੇਰਾ ਨਾਮ ਤਾਂ ਲੈਂਦਾ ਰਿਹਾ ਕਰਦਾ ਨਾ। जे मेरे वर्गा कोई पैगंबर होर हुंदा तेरा नाम लैंदा कीड़ियां दे विचों की खटिया तू। तो जदों यहूदी मत का यह धार्मिक साहित दसदा भाई जदों ये परमात्मा नूं मिलन वास्ते गया ये तो पहलों कीड़ियां जड़ियां सन वो परमेश्वर के दरबार के परमेश्वर नाल गल कर रही सन भाई ए परमात्मा आ मूसे नूं बना के तू की खटिया है तेरे उत्ते ही नुक्ताचीनी करन लग पिया तू इहनूं पैगंबर बनाया तू इहनूं ताकतां दित्तियां तू करामातां दित्तियां ते इही तेरे उत्ते नुक्ताचीनी करी जा रहा हैरान सी मूसा भाई मेरे नालों वध के कुदरत नूं किन्नियां चीज़ां प्यारियां ने जिन्हां दी उह गल आप सुणदा है हुण इह जिहड़े मसंत सन माता नूं की कह रहे जाके उह सरवण करो
धर्म चंद नूं गुरां शहीद कीता तौण कटती मार तलवार नू जी हथ विच सी तलवार लहू पिची आ गए सतगुरु खेमे बार नू जी
वो कहिंदे मेघ जो गरज दे वार तीजी कहिंदे मेघ जो गरज दे वार तीजी चाहिए सीस एक होर तलवार नू जी सुन के सिख दवान दे गुम हो गए सुन के सिख दवान दे गुम हो गए हो गया अज की सच्ची सरकार नू जी
धर्म चंद नू गुरा शहीद किता धर्म चंद नू गुरा शहीद किता तौण कटती मार तलवार नू जी हथ विच तलवार सी लहू पिची हथ विच तलवार सी लहू पिची आ गए सतगुरु खेमे बार नू जी
कहिंदे मेघ जो गरज दे वार तीजी कहिंदे मेघ जो गरज दे वार तीजी चाहिए सीस एक होर तलवार नू जी सुन के सिख दवान दे गुम हो गए सुन के सिख दवान दे गुम हो गए हो गया अज की सच्ची सरकार नू जी
आप दे नाल इशारियां गल कर दे आपने नाल इशारियां गल कर दे उच्ची बोल ना करन गुप्तार नू जी सारे बीच दवान दे सोग पै गया लोकी दौड़ पे बन के डार नू जी
ओ दवानो बार मसंदा ने करी मीटंग दवानो बार मसंदा ने करी मीटंग उलटी गुरा ने छपकड़िया कार नू जी उलटी गुरा ने पकड़िया कार नू जी आपा चलिए माता जी पास सारे आपा चलिए माता जी पास सारे करिए अर्ज अजीत जुझार नू जी
गुरु साहब दे महिला पास जाके गुरु साहब दे महिला पास जाके करिए अर्ज समझाउण दतार नू जी माता गुजरी दे पास जा बिना कीती उने हस के तोर ते बार नू जी
ओ गलत काम ना कदे गोविंद करदा गलत काम ना कदे गोविंद करदा बाबू करे जो पावे करतार नू जी
सतगुरु गुरु गोबिंद सिंह महाराज दे सत्कारयोग माता गुजर कौर जी जिन्हां दा जीवन अत्यंत घालणा दे विच दी गुजरिया और अपने जीवन विच स्थिरता नूं बरकरार रखण वाले सत्कारयोग माता गुजर कौर जी सन जिथे ओह सतगुरु गुरु गोबिंद सिंह महाराज जी दे धर्म माता सन जन्म दे नारे सन उत्थे सतगुरु गुरु गोबिंद सिंह महाराज जी का गुरु रूप विच पूर्ण अदब ते सत्कार करते सन क्योंकि गुरु घर की जिहड़ी मर्यादा है इनू गुरु नानक देव महाराज तो लैके सतगुरु गुरु तेग बहादुर महाराज तक उन्होंने पूरी तरह पड़चोलिया सी पूरी तरह उन्होंने जीवन में लागू सी और किते भी उन्होंने जीवन में कमजोरी का पक्ष नहीं सी। पर कई बार निगरे लोग जड़े ने जड़े स्थिरता वाले लोग ने उन्होंने भी लाने का यतन करते हैं। कई बार तुसी आम अपने समाज में वेखण का यतन करो भाई जिहड़े सतगुरु महाराज के नाल प्रीत रखने वाले सिख ने जिन्हां दे मन अंदर पूर्ण रूप में गुरु नाल प्रीत है कितें दुबधा ली थां नहीं क्योंकि वो नहीं समझते भाई दुबधा दे नाल कुछ प्राप्त किया जा सकता है। वो गुरु नाल प्रीत रख के ते अपने जीवन में जिस भी समय स्थिति दे विच दी गुजर रहा चढ़ती कला दे नाल गुजारते हैं क्योंकि कदे कल्ले सुखां दे विच ये गल कहनी भी मेरे परमेश्वर अंग संग है तो कित दुख आ जाए तो यह गल कहनी परमेश्वर नाराज हो गया है ये हरगिज सिखी का दस्तूर नहीं क्योंकि कई बार मनुख तो खुशियां के समय गुजरते हैं कई बार गमिया के समय गुजरते हैं तो जे मनुख जिहड़ा है इस तरह अपने आप नूं पलटे दिंदा रहे तो अपनी किसी भी मंजिल के उत्ते पहुँच नहीं सकता। भाई नंद लाल की बड़ी सुंदर मिसाल है भाई भाई नंद लाल के पिता ने उन्होंने वैरागी मत में लियाने वास्ते एक उन्होंने वैष्णु साधु मित्र सी उन्हें घर के सद्या तो कह लगे ये जिहड़ा बच्चा है ना भाई नंद लाल ये गल दे विच जिहड़ी कैंठी है ना तुसी पा दिओ ये धर्म नूं धारण कर जावे। भाई नंद चंद जी हाली बाल अवस्था दे विच सन उन्हां नूं जदों कैंठी पहनाउण वास्ते जिहड़ा वैष्णु साधु सी इहने अगे हथ वधाया ते उन्हां ने कुछ सवाल कीते इहदे उत्ते भाई ऐ संत जी जिस परमार्थ दे मार्ग उत्ते मैनूं तोरन वास्ते धर्मी बनाउण लगे हो उस परमार्थ दे मार्ग दियां मैनूं मंजलां दस दिओ मैनूं उहदे विच प्राप्तियां दस दिओ मैनूं धर्म दे अर्थ दस दिओ मैनूं धर्म विच रह के आनंद की मिलेगा इहदे अर्थ दस दिओ ते जिहड़ा वैष्णु साधु सी इह लाजवाब हो गया। भाई नंद चंद दे शब्दां दा उत्तर नहीं दे सकिया। जिहड़ा वैष्णु साधु सी उह कहण लगा भाई बच्चे मैं तां केवल धर्म की मर्यादा ही कर सकदा है जिहड़ी अपने वड वडेरियां दी चलदी है कैंठी मैं तैनूं पा दिंदा धर्मी बन जा इस तों अगे जे कोई मैनूं पुछण दा यतन करे तां मेरे पल्ले कुछ नहीं। भाई नंद चंद जी कहण लगे जे तेरे पल्ले कुछ नहीं तो तू मैनूं दित्ता भी कख ना तो कल नूं मैनूं किसी काबल मुरशद दे कोल जाना पिया तो मैं उहदे कोलों की लवांगा आ तेरी दित्ती कैंठी नूं कित्थे सुट्टांगा। किड्डा अध्यात्मक रस्ते विच जवाब सी भाई नंद लाल दा और यह हकीकत हो गुजरी। भाई नंद लाल जिहड़ा सी दुनिया के बहुत सारे धर्मां दे विच दी विचरदा रहा बड़ा विद्वान सी पर जदों सतगुरु गुरु गोबिंद सिंह महाराज के चरणों में आया तो उस वेले एक अपना आगा नाल लैके आया आगा कहिंदे ने नौकर नूं नौकर नूं नाल लैके आया गुरु के चरणों में हाजिर हो गया पर गुरु नूं मिलण वास्ते नहीं गया। मन विच वराग है मन विच गुरु लई प्यार है तो खिच है तो हर वेले अपने घर के अंदर आनंदपुर साहब की धरती उत्ते अपने आगे की सेवा दे विच खुश हुंदिया होया अपने गुरु नाल प्रीत नाल जुड़न वास्ते हर वेले भाई नंद चंद जिहड़ा उहदी समाधि लगी रहिंदी है। एक दिन समा आया सतगुरु महाराज जी ने एक सिख नूं घल्लिया भाई जाओ भाई नंद चंद जी नूं सद के लियाओ। जदों इह सिख आया इहने आण के आवाज़ दित्ती ते भाई नंद चंद हैरान सी भाई ऐसा काबल गुरु जिहड़ी मेरे मन की इच्छा सी उही मेरे मुरशद दे दिल की इच्छा है इहनूं वध मना तैनूं किहड़ा काबल मुरशद मिल सकदा है। ते उस दिन तो सतगुरु महाराज दे चरणां ते मत्था टेक दित्ता जा के ते उस तो बाद चरणा का ही भौरा बनिया रहा सतगुरु महाराज तो अपने आप की विथ नहीं पैन दिती। जिन्हां गुरमुख प्यारियां दा रब नाल प्यार हो जाता है उन्हां दे अंदर को एहो जी चिंता नहीं रहिंदी। मैं जिहड़ी गल करदा सां भाई कई बार जिहड़े आप भुल्ले लोग ने दंभियां पखंडियां तो अपना धर्म अपना धान अपना ਇੱਜ਼ਤ ਮਾਣ ਲਟਾਉਂਦੇ ਨੇ ਅਤੇ ਉਹ ਪੂਰਨ ਸੰਪੂਰਨ ਲੋਕਾਂ ਨੂੰ ਜਾ ਕੇ ਗੱਲ ਕਹਿੰਦੇ ਨੇ ਆਓ ਉਹ ਬੜਾ ਰਿਧੀਆਂ ਸਿੱਧੀਆਂ ਦਾ ਮਾਲਕ ਹੈ। ਕਈ ਵਾਰ ਇੱਥੋਂ ਤੱਕ ਬਈ ਆਮ ਜਨਤਾ ਨੂੰ ਤਾਂ ਕੀ ਕਹਿਣਾ, ਸਾਡੇ ਉੱਤੇ ਵੀ ਕਈ ਲੋਕ ਇਹ ਗੱਲ ਕਰਨ ਵਾਸਤੇ ਆ ਜਾਂਦੇ ਨੇ ਬਈ ਤੁਸੀਂ ਕਿਤੇ ਸਾਡੇ ਬਾਬੇ ਦਾ ਜਸ ਗਾ ਕੇ ਵੇਖੋ, ਵੇਖਿਓ ਕਿਵੇਂ ਅੰਬਾਰ ਲੱਗਦੇ ਨੇ ਮਾਇਆ ਦੇ। ਅਤੇ ਜਿਹੜੇ ਆਪ ਮੰਗਦੇ ਫਿਰਦੇ ਨੇ ਉਹ ਆਪਣੇ ਦਰਬਾਰ ਵਿੱਚ ਆਏ ਜਿਹੜੇ ਉਹਨਾਂ ਦੇ ਮੰਗਣ ਵਾਲੇ ਹੋਣਗੇ ਉਹਨਾਂ ਨੂੰ ਕੀ ਦੇ ਦੇਣਗੇ, ਕਿਉਂਕਿ ਸਮਰੱਥ ਗੁਰੂ ਹੈ ਜਿਹੜਾ ਹਰ ਕਿਸੇ ਦੀਆਂ ਝੋਲੀਆਂ ਭਰ ਸਕਦਾ ਹੈ, ਜਿਹੜਾ ਹਰ ਕਿਸੇ ਦੀ ਦਿਲ ਦੀ ਨਬਜ਼ ਨੂੰ ਪਛਾਣ ਸਕਦਾ ਹੈ, ਜਿਹੜਾ ਹਰ ਕਿਸੇ ਦੇ ਵਿਕਾਰਾਂ ਨੂੰ ਦੂਰ ਕਰ ਸਕਦਾ ਹੈ। ਸਤਿਗੁਰੂ ਮਹਾਰਾਜ ਦੇ ਖਿਲਾਫ ਬਸੰਤ ਜਾ ਕੇ ਮਾਤਾ ਨੂੰ ਚੁੱਕਣ ਦਾ ਯਤਨ ਕਰਦੇ ਨੇ, ਮਾਤਾ ਨੇ ਜਵਾਬ ਦੇ ਦਿੱਤਾ, ਮਾਤਾ ਕਿਹਾ ਤੁਸੀਂ ਜਾਓ, ਜਿਹੜਾ ਗੁਰੂ ਕੌਤਕ ਕਰ ਰਿਹਾ, ਜਿਹੜਾ ਗੁਰੂ ਬਖਸ਼ਿਸ਼ ਕਰ ਰਿਹਾ, ਇਹਦੇ ਵਿੱਚੋਂ ਕੁਝ ਪ੍ਰਾਪਤ ਹੋਵੇਗਾ। ਸਤਿਗੁਰੂ ਮਹਾਰਾਜ ਜਿੰਨੇ ਚਿਰ ਨੂੰ ਇਹ ਮਸੰਦ ਗਏ ਸਨ, ਕੁਝ ਲੋਕ ਗਏ ਸਨ, ਉਨੇ ਚਿਰ ਨੂੰ ਸਤਿਗੁਰੂ ਮਹਾਰਾਜ ਜੀ ਜਿਹੜੇ ਸਨ ਤੀਜੀ ਵਾਰ ਜਿਹੜਾ ਸੀ ਆਵਾਜ਼ ਦੇ ਕੇ, ਅਤੇ ਸਤਿਗੁਰੂ ਮਹਾਰਾਜ ਜਿਵੇਂ ਭਾਈ ਮੋਹਕਮ ਚੰਦ ਨੂੰ ਖੜ ਰਹੇ ਨੇ ਉਸ ਵੇਲੇ ਦਾ ਸੀਨ ਕਵਿਤਾ ਦੀਆਂ ਲੀਨਾਂ ਕਹਿਣ ਲੱਗੇ, ਆਓ ਸਰਵਣ ਕਰੋ।
ਹੋ ਕੀਤੀ ਗੋਰਾਂ ਨੇ ਪੁਕਾਰ ਜਦੋਂ ਆ ਕੇ ਤੀਜੀ ਵਾਰ, ਉੱਠਿਆ ਹੌਸਲੇ ਨੂੰ ਧਾਰ, ਹੋ ਅਧੀਨ ਬੋਲਿਆ, ਮੈਂ ਤਾਂ ਸੱਚੇ ਪਾਤਸ਼ਾਹ ਤੁਸਾਂ ਦਾ ਹੋਲਿਆ,
ਮੈਨੂੰ ਬੜਾ ਅਫਸੋਸ ਪਰ ਆਇਆ ਕਿਉਂ ਨਾ ਜੋਸ਼, ਰਹੀ ਨਾ ਟਿਕਾਣੇ ਹੋਸ਼ ਗਈ ਨਿਕਲ ਖਾਨਿਓ, ਮਾੜੀ ਹੋ ਗਈ ਦਾਤਾ ਉੱਕ ਗਿਆ ਨਿਸ਼ਾਨਿਓ,
ਮੇਰੀ ਉਮਰ ਨਿਆਣੀ ਰੱਜ ਸੋਹਣਾ ਗੁਰ ਬਾਣੀ, ਨਾਲ ਕੋਈ ਸ਼ੈ ਨਾ ਜਾਣੀ ਇਹ ਜਗਤ ਫਾਨੀ ਤੋਂ, ਪੁੱਜ ਕੇ ਸ਼ਰਮ ਸਾਰ ਹਨ ਦਾਨੀ ਤੋਂ,
ਹੁੰਦਾ ਜੀ ਮੈਂ ਗੁੱਡ ਲੱਕ ਫੇਰ ਬੈਠਦਾ ਨਾ ਜੱਕ, ਹੁਣ ਛੇਤੀ ਮਾਰੋ ਟੱਕ ਧੋਣ ਲਾ ਦਿਓ ਗਾਨੀ, ਮਾੜੀ ਹੋ ਗਈ ਦਾਤਾ ਉੱਕ ਗਿਆ ਨਿਸ਼ਾਨੀ,
ਰੱਖਾਂ ਲੁੱਕ ਨਾ ਲੋ ਬੇਟਾ ਮੈਂ ਹਾਂ ਸ਼ਿੰਬਿਆਂ ਦਾ ਬੇਟਾ, ਸੀਸ ਕਰਕੇ ਤੇ ਭੇਟਾ ਤਲਵਾਰ ਤੇਰੀ ਨੂੰ, ਮਿਲ ਜਾਵੇ ਮੁਕਤੀ ਪੁਰਾਨੀ ਮੇਰੀ ਨੂੰ,
ਛੇਤੀ ਛੋਰਟ ਚਲਾਓ ਮੇਰੀ ਧੌਣ ਤਲੋਂ ਲਾ ਦੇ, ਛੇਤੀ ਚਫੋ ਛੋਰਡ ਚਲਾ ਦੇ ਮੇਰੀ ਧੌਣ ਤਲੋਂ ਲਾ ਦੇ, ਬੁੱਕ ਹੀਰਿਆਂ ਦਾ ਪਾ ਦੇ ਚੋਲੀ ਦੁੱਖ ਜਾਨੇ, ਮਾੜੀ ਹੋ ਗਈ ਦਾਤਾ ਉੱਕ ਗਿਆ ਨਿਸ਼ਾਨੇ,
ਰਾਮ ਪੱਗਾਂ ਵਾਲਾ ਨੰਬਰ ਲੈ ਗਿਆ ਆਲਾ, ਦਾਤਾ ਮੈਨੂੰ ਵੀ ਬਣਾ ਲਾ ਚਾਰਨਾਂ ਦੀ ਤੂੜ ਨੂੰ, ਚੱਕਰ ਚੁਰਾਸੀ ਵਾਲੇ ਵੱਡੋ ਜੂੜ ਨੂੰ,
ਹੋ ਗਈ ਦਾਸ ਤੋਂ ਖਾਨਾਮੀ ਪਹਿਲਾਂ ਦਿੱਤੀ ਨਾ ਸਲਾਮੀ, ਮੈਂ ਹਾਂ ਸੱਚੀ ਸੁੱਚੀ ਖਾਮੀ ਵੱਧ ਸੋਲਾਂ ਆਨੇ, ਮਾੜੀ ਹੋ ਗਈ ਦਾਤਾ ਉੱਕ ਗਿਆ ਨਿਸ਼ਾਨੇ,
ਹੋ ਜੇ ਜੇ ਮਿਹਰਬਾਨ ਮੇਰੀ ਹੋ ਜੇ ਉੱਚੀ ਸ਼ਾਨ, ਦੇ ਦਿਓ ਤੀਸਰਾ ਸਥਾਨ ਆਪ ਦੇ ਸਕੂਲ ਚੋਂ, ਅੱਗੇ ਐਵੇਂ ਦੇਰ ਲੱਗ ਗਈ ਫਜੂਲ ਚੋਂ,
ਜਿੱਥੇ ਗਿਆ ਧਰਮ ਚੰਦ ਮੈਂ ਵੀ ਪੈ ਜਾ ਉਸੇ ਪੰਦ, ਹੋ ਜੇ ਨਾ ਦਵਾਰ ਬੰਦ ਸੁਰ ਗਾਂ ਦੇ ਦਾਨੇ, ਮਾੜੀ ਹੋ ਗਈ ਦਾਤਾ ਉੱਕ ਗਿਆ ਨਿਸ਼ਾਨੇ,
ਦੇਵ ਦਾ ਪੁਜਾਰੀ ਹੈ ਬਰਾਦਰੀ ਹਮਾਰੀ, ਉਹਨੇ ਐਸੀ ਫੂਕ ਮਾਰੀ ਮੇਰੇ ਕੰਨਾਂ 'ਚ, ਰਹਿੰਦੇ ਪੰਜ ਭੂਤ ਨਾ ਬੰਦੇ ਦੇ ਮਨਾਂ 'ਚ,
ਜਿਹੜੇ ਲੋਕਾਂ ਦੇ ਸਿਉਂਕੇ ਦਿਨ ਕੱਟੀਏ ਨਿਉਂਕੇ, ਉੱਚੀ ਬੋਲੀਏ ਨਾ ਕਿਉਂਕਿ ਡਰੀਏ ਜਵਾਨੇ, ਮਾੜੀ ਹੋ ਗਈ ਦਾਤਾ ਉੱਕ ਗਿਆ ਨਿਸ਼ਾਨੇ।
ਤੀਸਰਾ ਸਿੱਖ ਵੀ ਸਤਿਗੁਰੂ ਮਹਾਰਾਜ ਜੀ ਨੇ ਤਲਵਾਰ ਦੀ ਭੇਟ ਕੀਤਾ ਹੈ। ਚੌਥੇ ਭਾਈ ਹਿੰਮਤ ਸਿੰਘ ਜੀ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰ ਹੋ ਗਏ ਨੇ। ਭਾਈ ਹਿੰਮਤ ਸਿੰਘ ਨੂੰ ਵੀ ਸਤਿਗੁਰੂ ਮਹਾਰਾਜ ਜੀ ਨੇ ਤਲਵਾਰ ਦੀ ਭੇਟ ਕੀਤਾ ਹੈ। ਭਾਈ ਸਾਹਿਬ ਸਿੰਘ ਨੂੰ ਵੀ ਸਤਿਗੁਰੂ ਮਹਾਰਾਜ ਜੀ ਨੇ ਤਲਵਾਰ ਦੀ ਭੇਟ ਕੀਤਾ ਹੈ। ਪੰਜਾਂ ਨੂੰ ਸਤਿਗੁਰੂ ਮਹਾਰਾਜ ਨੇ ਤੰਬੂ ਵਿੱਚ ਖੜਿਆ ਅਤੇ ਪੰਜਾਂ ਨੂੰ ਤਲਵਾਰ ਦੀ ਭੇਟ ਕੀਤਾ। ਇਸ ਤੰਬੂ ਦੇ ਅੰਦਰ ਜਿਹੜੀ ਤੰਬੂ ਦੀ ਰਚਨਾ ਸੀ ਉਹਨੂੰ ਸਤਿਗੁਰੂ ਮਹਾਰਾਜ ਆਪ ਜਾਣਦੇ ਨੇ ਅਤੇ ਉਹਨਾਂ ਦੇ ਉੱਤੋਂ ਆਪਣੇ ਆਪ ਨੂੰ ਨਿਸ਼ਾਵਰ ਕਰਨ ਵਾਲੇ ਇਹ ਗੁਰੂ ਕੇ ਸਿੱਖ ਜਿਨ੍ਹਾਂ ਨੇ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਭੇਟ ਕੀਤਾ ਉਹ ਜਾਣਦੇ ਨੇ, ਕਿਉਂਕਿ ਕਰਤੇ ਕੀ ਮਿਤ ਕਰਤਾ ਜਾਣੇ ਕਾਇ ਜਾਣੇ ਗੁਰਸੂਰਾ। ਕਈ ਵਾਰ ਆਮ ਲੋਕ ਇਹ ਗੱਲ ਕਹਿਣ ਦਾ ਯਤਨ ਕਰਨਗੇ ਬਈ ਵਿਗਿਆਨ ਆਹ ਗੱਲ ਕਹਿ ਰਹੀ ਹੈ, ਵਿਗਿਆਨ ਆਹ ਗੱਲ ਕਹਿ ਰਹੀ ਹੈ, ਪਰ ਵਿਗਿਆਨ ਦੀਆਂ ਕਈਆਂ ਗੱਲਾਂ ਕਿੰਨੀਆਂ ਕੁ ਸੱਚੀਆਂ ਹੁੰਦੀਆਂ ਨੇ। ਵਿਗਿਆਨ ਕਹੀ ਜਾਂਦੀ ਹੈ ਅੱਜ ਬਰਫ਼ ਪੈਣੀ ਆ, ਉੱਤੋਂ ਧੁੱਪ ਪਈ ਜਾਂਦੀ ਹੈ, ਵਿਗਿਆਨ ਪੈਂਦੀ ਹੈ ਮੀਂਹ ਆਉਣਾ ਹੈ, ਸਮੁੰਦਰ 'ਚ ਤੂਫਾਨ ਆ ਜਾਂਦੇ ਨੇ, ਵਿਗਿਆਨ ਕਹਿੰਦੀ ਹੈ ਬਈ ਬਿਲਕੁਲ ਜਿਹੜਾ ਮਾਹੌਲ ਠੀਕ ਰਹੇਗਾ, ਕੁਦਰਤ ਵੱਡੀਆਂ ਵੱਡੀਆਂ ਹਲਚਲਾਂ ਲਿਆ ਦਿੰਦੀ ਹੈ, ਵੱਡੇ ਵੱਡੇ ਤੂਫਾਨ, ਵੱਡੇ ਵੱਡੇ ਪਲਟੇ, ਵੱਡੇ ਵੱਡੇ ਕੁਦਰਤ ਦੇ ਨਿਯਮਾਂ ਦੇ ਮੁਤਾਬਕ ਬਦਲਾਅ ਆਉਂਦੇ ਨੇ, ਧਰਤੀਆਂ ਜਿਹੜੀਆਂ ਨੇ ਸਮੁੰਦਰ ਬਣਦੀਆਂ ਨੇ, ਸਮੁੰਦਰ ਧਰਤੀਆਂ ਬਣਦੀਆਂ ਨੇ। ਵਿਗਿਆਨ ਕੋਈ ਰੱਬ ਨਹੀਂ, ਵਿਗਿਆਨ ਰੱਬ ਦੇ ਪੈਦਾ ਕੀਤੇ ਮਾਦੇ ਦੀ ਖੋਜ ਹੈ। ਮੈਂ ਫਿਰ ਦੁਬਾਰਾ ਸਪਸ਼ਟ ਕਰਦੇ ਹਾਂ, ਵਿਗਿਆਨ ਰੱਬ ਨਹੀਂ, ਵਿਗਿਆਨ ਤਾਂ ਰੱਬ ਦੇ ਮਾਦੇ ਦੀ ਪੈਦਾ ਕੀਤੀ ਖੋਜ ਹੈ। ਕਿਉਂਕਿ ਕੋਈ ਵੀ ਵਿਗਿਆਨ ਨੇ ਅੱਜ ਤੱਕ ਚੀਜ਼ ਬਾਹਰੋਂ ਨਹੀਂ ਚੁੱਕ ਕੇ ਲਿਆਂਦੀ। ਜੇ ਕੋਈ ਜਹਾਜ਼ ਬਣਿਆ ਹੋਊ, ਵਿਗਿਆਨੀ ਨੇ ਇਸ ਧਰਤੀ ਦੇ ਵਿੱਚੋਂ ਹੀ ਅਲਮੀਨੀਅਮ ਲਿਆ, ਇਸ ਧਰਤੀ ਦੇ ਵਿੱਚੋਂ ਹੀ ਪਲਾਸਟਿਕ ਲਈ ਹੈ, ਇਸ ਧਰਤੀ ਦੇ ਵਿੱਚੋਂ ਹੀ ਇੰਜਣ ਆਇਆ ਹੈ, ਇਸ ਧਰਤੀ ਦੇ ਵਿੱਚੋਂ ਹੀ ਫਿਊਲ ਆਇਆ ਹੈ। ਇਹ ਸਭ ਕੁਝ ਜੋ ਕੁਝ ਆਇਆ ਹੈ ਇਹ ਕੁਦਰਤ ਨੇ ਦਿੱਤਾ। ਮੇਰੇ ਕੋਲ ਸਮਾਂ ਨਹੀਂ, ਮੈਂ ਦਲੀਲ ਸਾਹਿਤ ਇੱਥੇ ਆਪਦੇ ਨਾਲ ਹੋਰ ਵਿਚਾਰ ਲੰਮੇ ਕਰ ਸਕਾਂ, ਕਿਉਂਕਿ ਪਰਮੇਸ਼ੁਰ ਜਿਹੜਾ ਹੈ ਉਹਦੀ ਜਿਹੜੀ ਗੱਤ ਹੈ ਪਰਮੇਸ਼ੁਰ ਜਾਣਦਾ ਅਤੇ ਸੂਰਮਾ ਅਤੇ ਭਗਤ ਜਾਣਦੇ ਨੇ। ਪਰ ਮੈਂ ਇੱਕ ਗੱਲ ਵਿੱਚ ਪੂਰਨ ਵਿਸ਼ਵਾਸ ਰੱਖਦਾ, ਸਿੱਖ ਨੂੰ ਆਪਣੇ ਗੁਰੂ ਉੱਤੇ ਪੂਰਨ ਭਰੋਸਾ ਹੋਣਾ ਚਾਹੀਦਾ ਅਤੇ ਜਦੋਂ ਸਿੱਖ ਦਾ ਗੁਰੂ ਉੱਤੇ ਪੂਰਨ ਭਰੋਸਾ ਹੋਵੇ ਤਾਂ ਫਿਰ ਜਿਹੜਾ ਸਿੱਖ ਹੈ ਉਹਨੂੰ ਆਪਣੀ ਜ਼ਿੰਦਗੀ ਵਿੱਚ ਦੁਬਿਧਾ ਵਿੱਚ ਨਹੀਂ ਪੈਣਾ ਪੈਂਦਾ। ਕਿਉਂਕਿ ਜੇ ਗੁਰੂ ਦੇ ਬਖਸ਼ਿਸ਼ ਅਤੇ ਰਹਿਮਤ ਨੂੰ ਵੇਖਣਾ ਹੈ ਅਤੇ ਗੁਰੂ ਨੂੰ ਜਦੋਂ ਅੱਗੇ ਜੇ ਤੁਸੀਂ ਜਾ ਕੇ ਵੇਖੋਗੇ ਅਤੇ ਸਾਹਿਬਜ਼ਾਦੇ ਕੁਰਬਾਨ ਹੋ ਰਹੇ ਨੇ, ਨੀਹਾਂ ਵਿੱਚ ਚਿਣੇ ਜਾ ਰਹੇ ਨੇ, ਜੰਗੇ ਲੜਾਈ ਦੇ ਵਿੱਚ ਸ਼ਹੀਦ ਹੋ ਰਹੇ ਨੇ, ਪਰ ਕਿਤੇ ਰੰਚ ਮਾਤਰ ਚਿਹਰੇ ਦੇ ਉੱਤੇ ਕੋਈ ਦੁੱਖ ਨਹੀਂ, ਕੋਈ ਮਨ ਵਿੱਚ ਗਿਲਾ ਨਹੀਂ, ਅਤੇ ਇੰਨੀ ਸਮਰੱਥ ਸ਼ਕਤੀ ਗੁਰੂ ਜਿਹੜੇ ਨੇ ਉਹਨਾਂ ਦੀ ਜੋ ਬਖਸ਼ਿਸ਼ ਅਤੇ ਰਹਿਮਤ ਹੈ ਉਹ ਕਿਸੇ ਇੱਕ ਮਨੁੱਖ ਦੇ ਤਰਕ ਕਰਨ ਦੇ ਉੱਤੇ ਅਸੀਂ ਆਪਣੇ ਸਿਧਾਂਤ ਨੂੰ ਬਦਲੀਏ ਇਹ ਹਰਗਜ ਨਹੀਂ ਹੋ ਸਕਦਾ। ਇਹਦੇ ਵਾਸਤੇ ਸਾਨੂੰ ਦ੍ਰਿੜਤਾ ਅਤੇ ਵਿਸ਼ਵਾਸ ਦੀ ਲੋੜ ਹੈ ਅਤੇ ਆਪਣੇ ਗੁਰੂ ਉੱਤੇ ਪੂਰਨ ਭਰੋਸੇ ਦੀ ਲੋੜ ਹੈ। ਅੱਜ ਤੱਕ ਗੁਰੂ ਦੀਆਂ ਜਿਹੜੀਆਂ ਜਾ ਰਹੀਆਂ ਕਰਾਮਾਤਾਂ ਵਰਤੀਆਂ ਨੇ ਉਹ ਸਾਡੇ ਸਾਹਮਣੇ ਨੇ। ਆਓ ਜਰਾ ਤੱਕਣ ਦਾ ਯਤਨ ਕਰੋ, ਇਹ ਜਿਹੜਾ ਤੰਬੂ ਸੀ ਇਹਦੇ ਵਿੱਚੋਂ ਲਹੂ ਜਿਹੜਾ ਸੀ ਬਾਹਰ ਨੂੰ ਆ ਰਿਹਾ ਸੀ, ਚਾਰ ਚੁਫੇਰੇ ਜਿਹੜੇ ਲੋਕ ਸਨ ਤੱਕ ਰਹੇ ਸਨ, ਈਵਨ ਇੱਥੋਂ ਤੱਕ ਬਈ ਜਿਹੜੇ ਔਰੰਗਜ਼ੇਬ ਬਾਦਸ਼ਾਹ ਦੇ ਭੇਜੇ ਹੋਏ ਸਿਕਿਉਰਿਟੀ ਵਾਸਤੇ ਮੁਲਾਜ਼ਮ ਸਨ ਉਹਨਾਂ ਨੇ ਵੀ ਜਿਹੜੀ ਔਰੰਗਜ਼ੇਬ ਬਾਦਸ਼ਾਹ ਨੂੰ ਰਿਪੋਰਟ ਦਿੱਤੀ ਹੈ ਉਹ ਜੋ ਸਾਡਾ ਇਤਿਹਾਸ ਹੈ, ਜੋ ਸਾਡੇ ਗੁਰੂ ਸਾਹਿਬ ਦੀ ਬਖਸ਼ਿਸ਼ ਹੈ, ਇਹਦੇ ਵਿੱਚ ਇੰਨ ਬਿੰਨ ਦਰਜ ਹੈ। ਆਓ ਜਰਾ ਤੱਕਣ ਦਾ ਯਤਨ ਕਰੋ।
ਬਾਹੋ ਮੋਕਮ ਨੂੰ ਫਾੜ ਗਾਏ ਤੰਬੂ ਵਿੱਚ ਵਾੜ, ਜੋਦਾ ਕੀਤੇ ਸਿਰ ਤਾੜ ਮਾਰ ਸ਼ਮਸ਼ੀਰ ਨੂੰ, ਪਹਿਲੇ ਦੋ ਤੇ ਸਿੱਟਿਆ ਤੀਸਰੇ ਸਰੀਰ ਨੂੰ, ਪਹਿਲੇ ਦੋ ਤੇ ਸਿੱਟਿਆ ਤੀਸਰੇ ਸਰੀਰ ਨੂੰ।
ਮੰਦੇ ਜਿਹੜਿਆਂ ਦੇ ਭਾਗ ਬੂਝੇ ਮਾਪਿਆਂ ਦੇ ਚਿਰਾਗ, ਇੱਕ ਦੂਜੇ ਨੂੰ ਇੱਕ ਦੂਸਰੇ ਦੇ ਲਾਗ, ਗੱਭਰੂ ਸਪਾਲ ਪਏ ਤੰਬੂ ਵਿੱਚੋਂ ਰਾਤ ਦੇ ਵਗਣ ਖਾਲ ਪਏ, ਤੰਬੂ ਵਿੱਚੋਂ ਰਾਤ ਦੇ ਵਗਣ ਖਾਲ ਪਏ।
ਹੋਇਆ ਤੰਬੂ 'ਚ ਖੜਾਕ ਰਾਹੀ ਸੰਗਤ ਅੜਾਕ, ਇੱਕ ਦੂਜੇ ਵੱਲ ਝਾਕ ਕੇ ਚਲਾਉਂਦੇ ਰਮ ਜਾ, ਆ ਕੀ ਹੋਈ ਜਾਂਦਾ ਆਉਂਦੀਆਂ ਨਾ ਸਮਝਾਂ, ਆ ਕੀ ਹੋਈ ਜਾਂਦਾ ਆਉਂਦੀਆਂ ਨਾ ਸਮਝਾ।
ਉਹ ਕੱਲੇ ਕੱਲੇ ਨੂੰ ਪੁਕਾਰ ਹੋ ਬੁਲਾਈ ਜਾਂਦੇ ਪਾਰ, ਸਾਰੇ ਮੱਚੀ ਹਾਹਾਕਾਰ, ਦੀਵਾਨ ਚੁੱਪ ਚਾਲ ਪਏ, ਤੰਬੂ ਵਿੱਚੋਂ ਰਾਤ ਦੇ ਵਗਣ ਖਾਲ ਪਏ, ਤੰਬੂ ਵਿੱਚੋਂ ਰਾਤ ਦੇ ਵਗਣ ਖਾਲ ਪਏ।
ਜੀ ਸਿਆਣੇ ਸੋਥੇ ਕੰਮ ਕਰੀ ਜਾਂਦੇ ਥੋਥੇ, ਤਿੰਨ ਖੂਨ ਵਿੱਚ ਗੋਤੇ ਸਿੱਖ ਗੁਰੂ ਕਰਦੇ, ਮੈਨੂੰ ਦੀਂਦੀ ਬਸ ਅਜੇ ਵੀ ਨਹੀਂ ਕਰਦੇ, ਮੈਨੂੰ ਦੀਂਦਾ ਬਸ ਅਜੇ ਵੀ ਨਹੀਂ ਕਰਦੇ।
ਵੱਟੀ ਦਾਵਿਆਂ ਨੇ ਸੌਖੀ ਗੱਲ ਕਰ ਲਈ ਅਨੋਖੀ, ਦੌੜ ਗਈ ਸੰਗਤ ਚੌਕੀ, ਹਲ ਦੇਰ ਮਾਲ ਪਏ, ਤੰਬੂ ਵਿੱਚੋਂ ਰਾਤ ਦੇ ਵਗਣ ਖਾਲ ਪਏ, ਤੰਬੂ ਵਿੱਚੋਂ ਰਾਤ ਦੇ ਵਗਣ ਖਾਲ ਪਏ।
ਚੰਡੀ ਨੂੰ ਤਿਆਇਆ ਰੰਗ ਉਸਨੇ ਵਿਖਾਇਆ, ਨੈਣਾ ਦੇਵੀ ਤੋਂ ਲਿਆਇਆ ਗੁਰੂ ਖੱਟੀ ਖੱਟ ਕੇ, ਸਿੱਟੀ ਜਾਵੇ ਸਿੱਖਾਂ ਦੇ ਸਿਰਾਂ ਨੂੰ ਕੱਟ ਕੇ, ਸਿੱਟੀ ਜਾਵੇ ਸਿੱਖਾਂ ਦੇ ਸਿਰਾਂ ਨੂੰ ਕੱਟ ਕੇ।
ਉਹ ਜੋ ਦੁਨੀਆਂ ਚ ਪੰਡੀ ਕੱਟੀ ਸੇਵਕਾਂ ਦੀ ਕੰਡੀ, ਗੁਰੂ ਪੈ ਗਏ ਪੁੱਠੀ ਡੰਡੀ, ਕੀ ਚੱਲਣ ਚਾਲ ਪਏ, ਤੰਬੂ ਵਿੱਚੋਂ ਰਾਤ ਦੇ ਵਗਣ ਖਾਲ ਪਏ, ਤੰਬੂ ਵਿੱਚੋਂ ਰਾਤ ਦੇ ਵਗਣ ਖਾਲ ਪਏ।
ਦੂਰੋਂ ਨੇੜਿਓ ਸੱਦ ਸੱਦ ਮਾਰੀ ਜਾਂਦੇ ਕੀਤੀ ਹੱਦ, ਦੱਸੋ ਹੋਰ ਇਦੋਂ ਵੱਧ ਮਾੜਾ ਕੀ ਗੁਰੂ, ਵੀਰ ਨੇ ਮਰੀਦ ਮਾਰੇ ਗੱਲ ਦੇਸ ਚ ਤੁਰੂ, ਪੀਰ ਨੇ ਮਰੀਦ ਮਾਰੇ ਗੱਲ ਦੇਸ ਚ ਤੁਰੂ।
ਓ ਬਾਬੂ ਪੈ ਗਾ ਥਰ ਥਲ ਕੋਈ ਕਰ ਦਾਣ ਗੱਲ, ਨਿਕਲੇ ਨਾ ਕੋਈ ਹੱਲ, ਗੁਰੂ ਕਿਸ ਖਿਆਲ ਪਏ, ਤੰਬੂ ਵਿੱਚੋਂ ਰਾਤ ਦੇ ਵਗਣ ਖਾਲ ਪਏ, ਤੰਬੂ ਵਿੱਚੋਂ ਰਾਤ ਦੇ ਵਗਣ ਖਾਲ ਪਏ।
ਸਤਿਗੁਰੂ ਮਹਾਰਾਜ ਜੀ ਨੇ ਪੰਜਾਂ ਨੂੰ ਤੇਗ ਦੀ ਭੇਟ ਕੀਤਾ ਅਤੇ ਤੰਬੂ ਦੇ ਅੰਦਰ ਸਤਿਗੁਰੂ ਮਹਾਰਾਜ ਨੇ ਇਹਨਾਂ ਨੂੰ ਸੁਰਜੀਤ ਕੀਤਾ, ਸਟੇਜ ਉੱਤੇ ਲਿਆਂਦੇ। ਇਹਨਾਂ ਦਾ ਬਾਣਾ, ਇਹਨਾਂ ਦਾ ਜੋ ਪਹਿਲਾ ਜੀਵਨ ਸੀ ਸਾਰਾ ਬਦਲ ਚੁੱਕਾ ਸੀ। ਸਤਿਗੁਰੂ ਮਹਾਰਾਜ ਜੀ ਨੇ ਚਾਰ ਰਹਿਤਾਂ ਦਿੱਤੀਆਂ ਅਤੇ ਚਾਰ ਕੁਰਹਿਤਾਂ ਤੋਂ ਸਤਿਗੁਰੂ ਮਹਾਰਾਜ ਨੇ ਸਿੱਖ ਨੂੰ ਸੁਚੇਤ ਕੀਤਾ। ਪਹਿਲੀ ਰਹਿਤ ਦੀ ਕੜੀ ਸੀ ਬਈ ਗੁਰੂ ਕਾ ਸਿੱਖ ਜਿਹੜਾ ਇਹਦੇ ਕੇਸਾਂ ਵਿੱਚ ਕੰਘਾ ਹੋਣਾ ਚਾਹੀਦਾ, ਦੂਸਰਾ ਇਹਦੇ ਹੱਥ ਦੇ ਵਿੱਚ ਕੜਾ ਹੋਣਾ ਚਾਹੀਦਾ, ਤੀਸਰਾ ਇਹਦੇ ਗਾਤਰੇ ਕਿਰਪਾਨ ਹੋਣੀ ਚਾਹੀਦੀ ਹੈ ਅਤੇ ਚੌਥਾ ਇਹਦਾ ਕਛਹਿਰਾ ਪਹਿਨਿਆ ਹੋਣਾ ਚਾਹੀਦਾ। ਜਿਹੜੇ ਕੇਸ ਸਨ ਇਹਨਾਂ ਨੂੰ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ, ਰਹਿਮਤ ਕੀਤੀ ਸਿੱਖਾਂ ਨੂੰ ਬਈ ਸਿੱਖ ਨੇ ਸਾਬਤ ਸੂਰਤ ਹੋਣਾ। ਇਹ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਹੀ ਬਖਸ਼ਿਸ਼ ਸੀ, ਕਿਉਂਕਿ ਭਾਈ ਮਰਦਾਨੇ ਨੇ ਜਦੋਂ ਸਤਿਗੁਰੂ ਮਹਾਰਾਜ ਨੂੰ ਪੁੱਛਿਆ ਸੀ ਬਈ ਸਤਿਗੁਰੂ ਮਹਾਰਾਜ ਮੈਂ ਤੁਹਾਡੀ ਕਿਤੇ ਗੈਰ ਹਾਜ਼ਰੀ ਹੋ ਜਾਵੇ ਅਤੇ ਕਿਹੜੀਆਂ ਚੀਜ਼ਾਂ ਦਾ ਮੁੱਖ ਮੈਨੂੰ ਧਿਆਨ ਰੱਖਣਾ ਚਾਹੀਦਾ, ਅਤੇ ਸਤਿਗੁਰੂ ਮਹਾਰਾਜ ਜੀ ਨੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਹੁਕਮ ਕੀਤਾ ਸੀ, ਮਰਦਾਨਿਆਂ ਕੇਸਾਂ ਦੀ ਬੇਅਦਬੀ ਨਹੀਂ ਕਰਨੀ, ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ ਹੈ ਅਤੇ ਸ਼ਬਦ ਨਾਲ ਜੁੜ ਕੇ ਰਹਿਣਾ। ਰਹਿਤਾਂ ਕਿਤੇ ਬਾਹਰੋਂ ਨਹੀਂ ਆਈਆਂ, ਰਹਿਤਾਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੇ ਬਖਸ਼ਿਸ਼ ਕੀਤੀਆਂ ਨੇ। ਇਹ ਖਾਲਸਾ ਜੀਵਨ ਦਾ ਇਹ ਕਿੱਸਾ ਸੀ ਜੋ ਆਪ ਦੇ ਨਾਲ ਸਾਂਝਾ ਕਰਨ ਦਾ ਯਤਨ ਕੀਤਾ। ਬਹੁਤ ਹੀ ਸੁਭਾਗਾ ਸਮਾਂ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਗੁਰਨਾਮ ਸਿੰਘ ਜੀ ਪਟਿਆਲੇ ਵਾਲੇ, ਜਿੱਥੇ ਉਹਨਾਂ ਨੇ ਅੱਜ ਤੱਕ ਹਜ਼ਾਰਾਂ ਸਿਖਿਆਰਥੀਆਂ ਨੂੰ ਸੰਗੀਤ ਦੀਆਂ ਧੁਨਾਂ ਦੇ ਵਿੱਚ ਮਾਹਿਰ ਕੀਤਾ ਹੈ। ਉੱਥੇ ਆਪਣੇ ਜ਼ਿੰਦਗੀ ਦੇ ਸਮੇਂ ਵਿੱਚੋਂ ਸਮਾਂ ਕੱਢ ਕੇ ਸਮੁੱਚੇ ਸੰਸਾਰ ਅੰਦਰ ਇਹ ਜਿਹੜੀ ਗੁਰਮਤ ਦੀ ਸੰਗੀਤ ਦੀ ਪਵਿੱਤਰ ਅਦੁੱਤੀ ਦੇਣ ਹੈ ਉਹਨੂੰ ਸੰਸਾਰ ਦੇ ਵਿੱਚ ਲਿਜਾ ਕੇ ਬੱਚਿਆਂ ਵਿੱਚ ਦੇ ਕੇ ਅਦੁੱਤੀ ਖੁਸ਼ੀ ਪ੍ਰਾਪਤ ਕਰਦੇ ਨੇ। ਉਹਨਾਂ ਦੇ ਆਉਣ ਉੱਤੇ ਉਹਨਾਂ ਨੂੰ ਜੀ ਆਇਆਂ ਜੱਥੇ ਵੱਲੋਂ ਸਤਿਗੁਰੂ ਮਹਾਰਾਜ ਕਿਰਪਾ ਕਰਨ, ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਉਹ ਸਿੱਖ ਕੌਮ ਅਤੇ ਪੰਥ ਦੀ ਸੇਵਾ ਕਰਦੇ ਰਹਿਣ। ਅਗਲਾ ਪ੍ਰੋਗਰਾਮ ਸਾਡੇ ਸਤਿਕਾਰਯੋਗ ਇਸ ਪਾਵਨ ਪਵਿੱਤਰ ਅਸਥਾਨ ਦੇ ਮੁੱਖ ਗ੍ਰੰਥੀ, ਉਹ ਆਪਦੇ ਨਾਲ ਸਾਂਝਾ ਕਰਨਗੇ। ਬੇਅੰਤ ਗੁਰਸਿੱਖ ਸੰਗਤਾਂ ਵੱਲੋਂ ਇਤਿਹਾਸ ਪਿੱਠ ਮਾਇਆ ਹਾਜ਼ਰ ਹੈ। ਵਾਹਿਗੁਰੂ ਖਜ਼ਾਨੇ ਭਰਪੂਰ ਕਰਨ, ਚੜ੍ਹਦੀ ਕਲਾ ਬਖਸ਼ਣ, ਗੁਰਸਿੱਖੀ ਜੀਵਨ ਬਖਸ਼ਣ। ਆਓ ਜੱਥੇ ਨਾਲ ਪਿਆਰ ਵਿੱਚ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।